ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਸ਼ਾਇਨਾ ਕਾਲਰਾ ਤੇ ਪੇਸ਼ ਨੇ 9 ਜਨਵਰੀ 2026 ਦਿਨ ਸ਼ੁੱਕਰਵਾਰ ਦੀਆਂ ਚੋਣਵੀਆਂ ਖਬਰਾਂ। ਬੌਂਡਾਏ ਹਮਲੇ ਲਈ ਕਾਮਨਵੈਲਥ ਰਾਇਲ ਕਮਿਸ਼ਨ ਦਾ ਐਲਾਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਮਿਸ਼ਨ ਕਰਨ ਵਿਚ ਲੱਗੇ ਸਮੇਂ ਉੱਤੇ ਕੋਈ ਵੀ ਪਛਤਾਵਾ ਨਹੀਂ ਹੈ। ਜ਼ਿਕਰਯੋਗ ਹੈ ਕਿ ਹਾਲਾਂਕਿ ਕਮਿਸ਼ਨ ਦੀ ਮੰਗ ਕਾਫੀ ਦੇਰ ਤੋਂ ਚੱਲ ਰਹੀ ਸੀ, ਪਰ ਪ੍ਰਧਾਨ ਮੰਤਰੀ ਨੇ ਇਸ ਦੇ ਐਲਾਨ ਵਿਚ ਹਫ਼ਤਿਆਂ ਦਾ ਸਮਾਂ ਲਗਾ ਦਿੱਤਾ। ਹੁਣ ਹਾਈਕੋਰਟ ਦੀ ਸਾਬਕਾ ਜਸਟਿਸ ਵਰਜੀਨੀਆ ਬੈਲ ਰਾਇਲ ਕਮਿਸ਼ਨਰ ਵਜੋਂ ਇਸ ਕਮਿਸ਼ਨ ਦੀ ਅਗਵਾਈ ਕਰਨਗੇ ਅਤੇ ਇਹ ਕਮਿਸ਼ਨ ਦਸੰਬਰ ਵਿਚ ਹਮਲਿਆਂ ਦੀ ਪਹਿਲੀ ਵਰੇਗੰਢ ਦੇ ਮੌਕੇ ਆਪਣੀ ਰਿਪੋਰਟ ਪੇਸ਼ ਕਰੇਗੀ। ਉੱਥੇ ਹੀ ਸੰਘੀ ਵਿਰੋਧੀ ਧਿਰ ਦੇ ਨੇਤਾ ਸੂਜ਼ਨ ਲੀ ਦਾ ਕਹਿਣਾ ਹੈ ਕਿ ਸੰਘੀ ਮੰਤਰੀਆਂ ਨੂੰ ਬੌਂਡਾਏ ਹਮਲੇ ਦੀ ਰਾਇਲ ਕਮਿਸ਼ਨ ਵਿਚ ਗਵਾਹੀ ਦੇਣੀ ਚਾਹੀਦੀ ਹੈ ਅਤੇ ਸਬੂਤ ਵੀ ਪੇਸ਼ ਕਰਨੇ ਚਾਹੀਦੇ ਨੇ। ਉਨ੍ਹਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਪ੍ਰਧਾਨ ਮੰਤਰੀ ਦੀ ਇਹ ਘੋਸ਼ਣਾ ਰਾਜਨੀਤਕ ਦਬਾਅ ਤੋਂ ਬਾਅਦ ਆਈ ਹੈ। ਉੱਥੇ ਹੀ ਆਸਟ੍ਰੇਲੀਆ ਤੋਂ ਕੁਝ ਚੰਗੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ। ਆਸਟ੍ਰੇਲੀਆ ਦੇ ਖੋਜਕਰਤਾਵਾਂ ਨੇ ਰੁੱਖਾਂ ਦੀ ਛਿੱਲ ਭਾਵ ਕੇ ਬਾਰਕ ਦੇ ਅੰਦਰ ਰਹਿਣ ਵਾਲੇ ਸੂਖਮ ਜੀਵਨ ਰੂਪਾਂ ਭਾਵ ਕੇ ਮਾਈਕਰੋਸਕੋਪਿਕ ਲਾਈਫ ਦੀ ਖੋਜ ਕੀਤੀ ਹੈ। ਇਨ੍ਹਾਂ ਰਿਸਰਚਰਸ ਦਾ ਮੰਨਣਾ ਹੈ ਕਿ ਇਹ ਜੀਵ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨਾਲ ਲੜਨ ਵਿਚ ਮਨੁੱਖਾਂ ਦੀ ਸਹਾਇਤਾ ਕਰ ਸਕਦੇ ਨੇ ਅਤੇ ਮਹੱਤਵਪੂਰਨ ਸਾਬਤ ਹੋ ਸਕਦੇ ਨੇ। ਇੱਥੇ ਤੁਹਾਨੂੰ ਦੱਸ ਦੇਵਾਂ ਕਿ ਛੋਟੇ ਜਿਹੇ ਇਹ ਜੀਵਾਣੂ ਮੀਥੇਨ ਵਰਗੀਆਂ ਗੈਸਾਂ ਦਾ ਸੇਵਨ ਕਰਦੇ ਨੇ ਜੋ ਕਿ ਗਲੋਬਲ ਵਾਰਮਿੰਗ ਵਿਚ ਵੱਡਾ ਹਿੱਸਾ ਪਾਉਂਦੀਆਂ ਨੇ। ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਅਜਿਹੇ ਜੀਵ ਰੁੱਖਾਂ ਵਿਚ ਪਾਏ ਗਏ ਨੇ। ਹਾਲਾਂਕਿ ਇਹਨਾਂ ਦੀ ਪੁਸ਼ਟੀ ਧਰਤੀ ਜਾਂ ਮਿੱਟੀ ਦੇ ਅੰਦਰ ਪਹਿਲਾਂ ਕੀਤੀ ਜਾ ਚੁੱਕੀ ਹੈ। ਆਸਟ੍ਰੇਲੀਆ ਦੇ ਜਲ ਜੀਵਨ ਵਿਚ ਇੱਕ ਹੋਰ ਵਧੀਆ ਖਬਰ ਸਾਹਮਣੇ ਆਈ ਹੈ, ਜਿੱਥੇ ਆਸਟ੍ਰੇਲੀਆ ਵਿਚ ਪਾਈ ਜਾਣ ਵਾਲੀ ਫੈਨਲ ਵੈੱਬ ਮੱਕੜੀਆਂ ਦੇ ਜ਼ਹਿਰ ਦੀ ਵਰਤੋਂ ਕਰਕੇ ਇੱਕ ਅਜਿਹੀ ਦਵਾਈ ਬਣਾਈ ਜਾ ਰਹੀ ਹੈ ਜੋ ਕਿ ਹਜ਼ਾਰਾਂ ਲੋਕਾਂ ਦੀ ਜਾਨ ਬਚਾ ਸਕਦੀ ਹੈ। IB409 ਜ਼ਹਿਰ ਦੇ ਇੱਕ ਅਣੂ ਭਾਵ ਕੇ ਮੋਲੀਕਿਊਲ ਤੋਂ ਵਿਕਸਿਤ ਇੱਕ ਦਵਾਈ ਹੈ ਜੋ ਕਿ ਦਿਲ ਦੇ ਦੌਰੇ ਜਾਂ ਫਿਰ ਸਟ੍ਰੋਕ ਦੇ ਮਰੀਜ਼ਾਂ ਦੀਆਂ ਮਦਦ ਕਰ ਸਕਦੀ ਹੈ। ਕੁਈਨਜ਼ਲੈਂਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਸ ਦਵਾਈ ਉੱਤੇ ਕਲੀਨਿਕਲ ਅਜ਼ਮਾਇਸ਼ ਜਾਂ ਕਲੀਨਿਕਲ ਟ੍ਰਾਇਲ ਵੀ ਸ਼ੁਰੂ ਕਰ ਦਿੱਤੇ ਨੇ। ਜੇਕਰ ਇਸ ਦਵਾਈ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹ ਪੀੜਤਾਂ ਨੂੰ ਪੈਰਾਮੈਡਿਕਸ ਦੁਆਰਾ ਦਿੱਤੀ ਜਾ ਸਕਦੀ ਹੈ। ਹੁਣ ਕੁਝ ਅੰਤਰਰਾਸ਼ਟਰੀ ਖਬਰਾਂ। ਈਰਾਨ ਵਿਚ ਅਧਿਕਾਰੀਆਂ ਨੇ ਦੇਸ਼ ਵਿਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਇੰਟਰਨੈਟ ਅਤੇ ਫੋਨ ਦੀ ਵਰਤੋਂ ਉੱਤੇ ਪਾਬੰਦੀ ਲਗਾ ਦਿੱਤੀ ਹੈ। ਈਰਾਨ ਦੇ ਆਖਰੀ ਸ਼ਾਹ ਦੇ ਪੁੱਤਰ ਨੇ ਹੋਰ ਲੋਕਾਂ ਨੂੰ ਵਿਰੋਧ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਈਰਾਨ ਦਾ ਇਹ ਵਿਰੋਧ ਇੱਕ ਡੂੰਘੇ ਆਰਥਿਕ ਸੰਕਟ ਕਾਰਨ ਸ਼ੁਰੂ ਹੋਇਆ ਸੀ। 11 ਦਿਨ ਪਹਿਲਾਂ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ ਅਧਿਕਾਰੀਆਂ ਨਾਲ ਝੜਪਾਂ ਵਿਚ ਘੱਟੋ ਘੱਟ 37 ਲੋਕ ਮਾਰੇ ਗਏ ਨੇ। ਉੱਥੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਰੀ ਵੈਂਸ ਦਾ ਕਹਿਣਾ ਹੈ ਕਿ ਡੈਨਮਾਰਕ ਨੇ ਗ੍ਰੀਨਲੈਂਡ ਨੂੰ ਸੁਰੱਖਿਅਤ ਕਰਨ ਵਿਚ ਸਹੀ ਕਦਮ ਨਹੀਂ ਚੁੱਕ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਰਕਟਿਕ ਵਿਚ ਅਮਰੀਕੀ ਹਿੱਤਾਂ ਦੀ ਰੱਖਿਆ ਕਰਦੇ ਹੋਏ ਕਿਸੇ ਵੀ ਹੱਦ ਤੱਕ ਜਾ ਸਕਦੇ ਹੈ। ਵੈਂਸ ਦੀਆਂ ਇਹ ਟਿੱਪਣੀਆਂ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਇਸ ਬਿਆਨ ਤੋਂ ਬਾਅਦ ਆਈਆਂ ਹਨ ਕਿ ਟਰੰਪ ਪ੍ਰਸ਼ਾਸਨ ਦਾ ਇਰਾਦਾ ਫੌਜੀ ਤਾਕਤ ਦੀ ਵਰਤੋਂ ਕਰਨ ਦੇ ਉਲਟ ਗ੍ਰੀਨਲੈਂਡ ਨੂੰ ਖਰੀਦਣਾ ਹੈ। ਉੱਥੇ ਹੀ ਅਮਰੀਕਾ ਦੇ ਅੰਦਰੂਨੀ ਹਾਲਾਤ ਵੀ ਖਰਾਬ ਹੁੰਦੇ ਨਜ਼ਰ ਆ ਰਹੇ ਨੇ, ਜਿੱਥੇ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਏਜੰਸੀ ਭਾਵ ਕਿ ICE ਦੁਆਰਾ ਇੱਕ ਔਰਤ ਦੀ ਕਥਿਤ ਹੱਤਿਆ ਤੋਂ ਅਗਲੇ ਦਿਨ ਅਮਰੀਕਾ ਦੇ ਮਿਨੀਐਪੋਲਿਸ ਸ਼ਹਿਰ ਵਿਚ ਪ੍ਰਦਰਸ਼ਨਕਾਰੀਆਂ ਦੀ ਅਧਿਕਾਰੀਆਂ ਨਾਲ ਝੜਪ ਹੋ ਗਈ ਹੈ। US ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਦਾਅਵਾ ਹੈ ਕਿ 37 ਸਾਲਾ ਇਸ ਔਰਤ ਨੂੰ ICE ਦੇ ਇੱਕ ਏਜੰਟ ਨੇ ਸਵੈ ਰੱਖਿਆ ਭਾਵ ਕਿ ਸੈਲਫ ਡਿਫੈਂਸ ਵਿਚ ਗੋਲੀ ਮਾਰ ਦਿੱਤੀ ਸੀ। ਉੱਥੇ ਹੀ ਨਾਸਾ ਦੇ ਅੰਤਰਰਾਸ਼ਟਰੀ ਪੁਲਾਰਡ ਸਟੇਸ਼ਨ ਤੋਂ ਇੱਕ ਮਿਸ਼ਨ ਨੂੰ ਮੱਧ ਵਿਚ ਰੋਕ ਦਿੱਤਾ ਗਿਆ ਅਤੇ ਐਸਟ੍ਰੋਨੌਟਸ ਭਾਵ ਕੇ ਪੁਲਾੜ ਯਾਤਰੀਆਂ ਨੂੰ ਵਾਪਸ ਬੁਲਾ ਲਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇੱਕ ਐਸਟ੍ਰੋਨੌਟ ਦੀ ਸਿਹਤ ਵਿਗੜਨ ਕਾਰਨ ਇਹ ਕਦਮ ਚੱਕਿਆ ਗਿਆ। ਨਾਸਾ ਦਾ ਕਹਿਣਾ ਹੈ ਕਿ 4 ਮੈਂਬਰੀ ਅਮਰੀਕੀ ਜਾਪਾਨੀ ਰੂਸੀ ਚਾਲਕ ਦਲ ਆਉਣ ਵਾਲੇ ਦਿਨਾਂ ਵਿਚ ਯੋਜਨਾ ਤੋਂ ਕਈ ਦਿਨ ਪਹਿਲਾਂ ਹੀ ਧਰਤੀ ਉੱਤੇ ਵਾਪਸ ਆ ਜਾਵੇਗਾ। ਨਾਸਾ ਨੇ ਸਿਹਤ ਸਮੱਸਿਆ ਦੇ ਕਾਰਨ ਸਾਲ ਦਾ ਆਪਣਾ ਪਹਿਲਾ ਸਪੇਸ ਵਾਕ ਰੱਦ ਕਰ ਦਿੱਤਾ। ਹੁਣ ਗੱਲ ਪੰਜਾਬ ਦੀ, ਜਿੱਥੇ ਦੀ ਸੂਬਾ ਸਰਕਾਰ ਨੇ ਨਵੇਂ ਸਾਲ ਵਿਚ ਕੈਬਨਿਟ ਵਜ਼ੀਰਾਂ ਦੇ ਵਿਭਾਗ ਵਿਚ ਪਹਿਲਾ ਮਾਮੂਲੀ ਫੇਰਬਦਲ ਕੀਤਾ। ਇੱਥੇ ਤੁਹਾਨੂੰ ਦੱਸ ਦਈਏ ਕਿ ਇਹ ਫੇਰਬਦਲ ਆਗਾਮੀ ਕੌਂਸਲ ਚੋਣਾਂ ਤੋਂ ਪਹਿਲਾਂ ਕੀਤਾ ਗਿਆ, ਜਿਸਦੇ ਸਿਆਸੀ ਮਾਇਨੇ ਵੀ ਦੱਸੇ ਜਾ ਰਹੇ ਨੇ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖਬਰਾਂ ਦਾ ਅੱਜ ਦਾ ਸਿਲਸਿਲਾ। ਦੇਸ਼ ਦੁਨੀਆਂ ਅਤੇ ਭਾਈਚਾਰੇ ਨਾਲ ਜੁੜੀਆਂ ਖਬਰਾਂ ਲਈ ਸੁਣਦੇ ਰਹੋ SBS ਪੰਜਾਬੀ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।